सर्व কাছু না জানা কাছু না জানা মা তু মেরি থই কাছু না জানা মা তু মেরি থই হাম বার हम बारक मुग्ध इया हम बारक मुग्ध इया पिता समझावे बारक कछु न जाने पिता समझावे सुत खिन खिन भूल बिगाड़ कछु न जाने सुत खिन खिन भूल बिगा जगत पित भावेंगे ज्यों भाव त्यों राख ले ज्यों भाव त्यों राख ले हम शरण प्रभ आए राम हम भूल बिगाड़े दिन सुरा कछु न जाने हम भूल बिगाड़े दिन सुरा दियो मत समझाए हम बार हम भूल बिगाड़े दिन सुरात हर लाज लिखाए हम बारक तू गुरु पिता है हम बारक तू गुरु पिता है दियो मत समझाए बारक कछु न जाने चंचल मत चंचल मत बारक मपड़े की कछु न जाने चंचल मत बारक सर्प अगन कर मेले मात पिता कंठ लाए राखे मात पिता कंठ लाए राखे अनंद सहित तब खेले बारिक कछु सुत अपराध करत है जेते सुत अपराध करत है जेते जननी जननी चीत ना राख सिते काहे ना खंडस अवगुण मेरा बारिक कछु न जान जे अत कोप करे कर धाया तभी चीत न राख सुमाया बारिक कछु न जान बारिक होना अपने आप विच दया दा रहमत दा पात्र होने बोली सकता है किसे कदम ते डगमगा सकता या ना अपने जीवन दी अपने विरसे दी पछाण कोई गुरु ने बड़ा खूबसूरत ख्याल कहते बच्चे विच जीवन विच कोई कमी आ जाए हो सकता है उनकी जिम्मेवारी उनका दोष बारिक नू नहीं बारिक तो यह ना आहुने गुरु ने एक एग्जाम्पल दी गुरु कहते चंचल मत चंचल मत बारिक बपड़े की मत चंचल उन्हें पछाण कोई नहीं सप नू वेख के ओनू भी हाथ पा लेंदे अग दी लाट ओनू खूबसूरत लगदी है ओनू भी हाथ पाउन दी कोशिश कर दे मैं एक बार की तीसी मां ने याना बालिक कुछड़ चुकिया हुए है दीवा जगदा दीवा दीवे दी लाट दिखा रही प्रचाउने में कुछड़ चुकया हुआ बच्चा बार बार कोशिश करता है उस दीवे दी लाट नू पकड़ ला मां पकड़न नहीं देंगे यार इसकी थी ख्याल करे हो कि मां इसलिए नहीं पकड़न देंगी कि दीवा बुझ जाएगा मुड़ जगाना पाएगा नहीं ये कारण नहीं उन पता है ये जगदे हुए दीवे दी अग दी लाट जदों इंदे हाथ नाल छोएगी हाथ जल जाएगा गुरु ने बाणी बचाती कहन लगी चंचल मत बारिक बपड़े की सर्प अगन कर मेले मात पिता कंठ लाए रखे मात पिता कंठ लाए रखे ज्यो जननी सुत जन पालती ज्यो जननी सुत जन पालती राखे नदर मजार अपनी अखा तो ਵਿਚੋਲੇ ਨਹੀਂ ਹੋਣ ਦਿੰਦੀ। ਮੈਂ ਹੈਰਾਨ ਹੋਣਾ, ਸੰਸਾਰ ਦੇ ਸੋਝੀਵਾਨ ਕੁਛ ਲੋਕਾਂ ਨੇ ਅਸੂਲ ਬਣਾਏ ਨੇ, ਬਾਹਰਲੇ ਮੁਲਕਾਂ ਵਿੱਚ ਕਦੀ ਦੇਖਿਓ ਪੜ੍ਹਿਓ, ਬੱਚਾ ਜਿੰਨੀਦਾਰ ਆਪੇ ਵਿੱਚ ਸੰਭਲਣ ਜੋਗਾ ਅਤੇ ਪਛਾਣਨ ਜੋਗਾ ਨਾ ਹੋਵੇ, ਮਾਂ ਬੱਚੇ ਨੂੰ ਘਰ ਵਿੱਚ ਵੀ ਇਕੱਲਾ ਛੱਡ ਕੇ ਨਹੀਂ ਜਾ ਸਕਦੀ। ਇਹ ਨਹੀਂ ਕਿ ਕਿਸੇ ਹਾਦਸੇ ਹੋ ਜਾਣ ਤੋਂ ਬਾਅਦ ਹੀ ਐਕਸ਼ਨ ਆਉਂਦਾ, ਐਸੀ ਗੱਲ ਨਹੀਂ। ਕੇਵਲ ਗੁਆਂਢੀ ਪੜੋਸੀ ਇੰਨੀ ਸ਼ਿਕਾਇਤ ਕਰ ਦੇਵੇ ਨਾ, ਅੱਜ ਬੱਚਾ ਘਰ ਵਿੱਚ ਇਸ ਉਮਰ ਦਾ ਇਕੱਲਾ, ਇਹਦੀ ਮਾਂ ਇਹਦੇ ਕੋਲ ਨਹੀਂ, ਘਰ ਵਿੱਚ ਇਕੱਲੇ ਨੂੰ ਛੱਡ ਕੇ ਤੁਰ ਗਈ, ਕੇਸ ਦਾਇਰ ਹੋ ਗਿਆ। ਹਕੂਮਤ ਵੱਲੋਂ ਇੱਕ ਐਸੇ ਅਦਾਰੇ ਕਾਇਮ ਕੀਤੇ ਗਏ ਨੇ ਜਿਹੜੀ ਮਾਂ ਬੱਚੇ ਦੇ ਕੋਲ ਰਹਿ ਕੇ ਬੱਚੇ ਨੂੰ ਨਹੀਂ ਪਾਲ ਸਕਦੀ, ਅੱਖੋਂ ਓਹਲੇ ਕਰਦੀ, ਉਸੀ ਐਸੀ ਮਾਂ ਕੋਲੋਂ ਬੱਚਾ ਲੈ ਆਓ, ਉਹਨੂੰ ਅਧਿਕਾਰ ਨਹੀਂ ਕਿ ਉਹ ਬੱਚੇ ਦੀ ਪਾਲਣ ਪੋਸ਼ਣ ਦੀ ਜ਼ਿੰਮੇਵਾਰੀ ਲੈ ਸਕੇ, ਕਿਉਂਕਿ ਉਹ ਗੈਰ ਜ਼ਿੰਮੇਵਾਰ ਹੈ। ਖਿਆਲ ਕਰਿਓ, ਬਾਣੀ ਅੰਦਰ ਗੁਰੂ ਨੇ ਵੀ ਇਹੋ ਜ਼ਿੰਮੇਵਾਰੀ ਆਦ ਕੀਤੀ ਹੈ। ਗੁਰੂ ਕਹਿੰਦੇ ਨੇ, ਭਲੀਏ, ਹੇ ਮਾਂ, ਹੇ ਬਾਪ, ਕਿ ਤੇਰਾ ਸੰਬੰਧ ਬੱਚੇ ਨਾਲ ਇੰਨਾ ਹੀ ਹੈ ਕਿ ਤੂੰ ਉਸਨੂੰ ਜਨਮ ਦਿੱਤਾ ਹੈ, ਬਸ ਮਾਂ ਬਾਪ ਦਾ ਰਿਸ਼ਤਾ ਹੈ। ਇੰਨੇ ਕੁ ਹਾਲਾਤ ਵਿੱਚ, ਇੰਨੇ ਕੁ ਘੇਰੇ ਵਿੱਚ ਹੀ ਤੈਅ ਹੋ ਗਿਆ ਕਿ ਉਸਨੇ ਜਨਮ ਦਿੱਤਾ ਹੈ। ਮੈਂ ਜਦੋਂ ਰੋਜ਼ਾਨਾ ਜੀਵਨ ਵਿੱਚ ਦੇਖਣਾ, ਅਸੀਂ ਇਸ ਰਿਸ਼ਤੇ ਨੂੰ ਇੱਥੋਂ ਤੱਕ ਸੀਮਿਤ ਕਰ ਦਿੱਤਾ ਹੈ। ਆਪਣੇ ਬੱਚਿਆਂ ਨੂੰ ਮੁੜ ਉਲਾਂਭਾ ਦਿੰਦੇ ਹਾਂ, ਇਹ ਸਾਡੇ ਵਫ਼ਾਦਾਰ ਨਹੀਂ ਰਹੇ, ਇਹ ਲਾਇਕ ਨਹੀਂ ਰਹੇ, ਇੱਥੋਂ ਤੱਕ ਚਲੇ ਜਾਂਦੇ ਹਾਂ ਵੀ ਇਹ ਸਿੱਖੀ ਤੋਂ ਦੂਰ ਹੋ ਗਏ ਨੇ, ਇਹ ਗੁਰਮੁਖ ਨਹੀਂ ਰਹੇ, ਗੁਰਦੁਆਰੇ ਜਾਣਾ ਪਸੰਦ ਨਹੀਂ ਕਰਦੇ। ਕਦੀ ਸੋਚਿਆ ਇਹਨਾਂ ਸਾਰੇ ਕੰਮਾਂ ਦੇ ਜ਼ਿੰਮੇਵਾਰ ਦੋਸ਼ੀ ਬੱਚੇ ਨਹੀਂ, ਮਾਂ ਬਾਪ? ਗੁਰੂ ਨੇ ਬਾਣੀ ਵਿੱਚ ਆਖਿਆ, ਕਹਿਣ ਲੱਗੇ, ਹੇ ਮਾਂ, ਕਦੀ ਜੇ ਤੂੰ ਇਹ ਸਮਝ ਲੈ ਕਿ ਬਸ ਮੈਂ ਬੱਚੇ ਨੂੰ ਜਨਮ ਦਿੱਤਾ ਇਸ ਲਈ ਮੈਂ ਮਾਂ ਵਾਂ, ਆਖਰ ਇਹ ਰਿਸ਼ਤਾ ਕਾਇਮ ਤਾਂ ਮੇਰੇ ਮਾਲਕ ਨੇ ਕੀਤਾ, ਕਿਉਂਕਿ ਜਨਮ ਇੱਕ ਉਹ ਸੰਸਕਾਰ ਹੈ ਜਿਹੜਾ ਤੇਰੀ ਮੇਰੀ ਸੰਸਾਰਕ ਮਰਜ਼ੀ ਨਾਲ ਨਹੀਂ। ਮੈਂ ਇੱਕ ਵਾਰ ਅਰਜ਼ ਕੀਤੀ ਸੀ, ਜੰਮਣ ਮਰਨਾ ਹੁਕਮ ਹੈ, ਦਸੀਂ ਮਾਸੀ ਹੁਕਮ, ਬਾਲਕ ਜਨਮ ਲਿਆ, ਇਹ ਹੁਕਮ ਵਿੱਚ। ਤੇ ਇਸ ਹੁਕਮ ਕਰਨ ਵਾਲੇ ਨੇ ਜੇ ਜਨਮ ਤੇਰੇ ਘਰ ਦਿੱਤਾ ਹੈ ਤੇ ਤਾਂ ਹੀ ਤੂੰ ਮਾਂ ਅਖਵਾ ਸਕਦੀ। ਇਸ ਲਈ ਮਾਂ ਬਾਪ ਦਾ ਰਿਸ਼ਤਾ ਸੰਸਾਰਕ ਰਿਸ਼ਤਾ ਨਹੀਂ, ਮੇਰੇ ਮਾਲਕ ਵੱਲੋਂ ਬਣਾਇਆ ਹੀ ਬਣਦਾ, ਉਹਦੇ ਪੈਦਾ ਕੀਤੇ ਹੋਇਆ ਹੀ ਬਣਦਾ। ਪਰ ਗੁਰੂ ਨੇ ਖਿਆਲ ਦੇ ਦਿੱਤਾ, ਕਹਿਣ ਲੱਗੇ, ਤੂੰ ਇਸ ਰਿਸ਼ਤੇ ਦੇ ਪਿਛੋਕੜ ਵਿੱਚ ਨਹੀਂ ਗਈ ਤੇ ਤੂੰ ਸਮਝ ਲਿਆ ਬਸ ਜਨਮ ਦਿੱਤਾ, ਅਸੀਂ ਮਾਂ ਬਾਪ ਹੋ ਗਏ, ਉਹ ਸਾਡਾ ਪੁੱਤਰ ਹੋ ਗਿਆ। ਗੁਰੂ ਨੇ ਬਾਣੀ ਵਿੱਚ ਵੀ ਇੱਕ ਥਾਂ ਖਿਆਲ ਦਿੱਤਾ, ਕਹਿਣ ਲੱਗੇ, ਮਾਂ ਬਾਪ ਪੁੱਤਰ, ਮਾਈ ਬਾਪ ਪੁੱਤਰ ਸਭ ਹਰ ਕੇ ਕੀਏ, ਸਭਨਾ ਕੋ ਸਨਬੰਧ ਹਰ ਕਰ ਦੀਏ, रिश्ता मेरे मालक ने पैदा किया। पर एक ख्याल करियो, रिश्ता कोई जन्मत करके ही नहीं, हर रिश्ता कोई जिम्मेवारी लेके आता है। मैं एक बार अर्ज की थी सी कि जिन्ने रिश्ते ने संसार दे उनका पता ही तां लगता है, उनकी पछाण उसकी आइडेंटिटी यह है कि मनुख दे उस रिश्ते अंदर दरम्यान विच कोई जिम्मेवारी खड़ी, कोई फर्ज खड़े। जो वह रिश्ता दूजे नाल हुंदा है, दूजे रूप में तो उत्थे होर कुछ नहीं बदलता, केवल फर्ज बदलते हैं। एक ही मनुख किसी का पुत्र है, किसी का भरा है, किसी का पति है, किसी का बाप है, मनुख एक ही है। किसी का दोस्त है। हुण इह किवें पता लगे कि किहदा पुत्तर है, किहदा भरा है, किहदा पति है, किहदा बाप है। इह ख्याल करियो, किसे मनुख ने गल विच तख्ती लटका के राह जांदियां नूं नहीं दसिया कि मेरा इहदा रिश्ता की है। रिश्ते बदलदे ने, जदों बदलते हैं उनके फर्ज बदल जाते हैं। जो मनुख का रिश्ता मां बाप नाल है उत्थे कुछ फर्ज ने, सिर झुका के हुक्म मनना, वफादारी, ताबेदार होना, लायक होना। हुण उही पुत्र जिहड़ा किसी का भरा है, जदों वह भरा है उत्थे उनके वह फर्ज नहीं रहे कि मस्तक झुकाना, हुक्म मनना, ताबेदारी ते वफादारी नहीं। हुण जदों भरा दा मसला आ गया उत्थे फर्ज बदल गए ने, उनका बां बेली होना, उनका मददगार होना, औखे वेले कम आना, फर्ज बदल गए। पत्नी नाल होर किस्म दे फर्ज बदल गए, उनकी राखी करनी, बाकी सब नालों ज्यादा जिम्मेवारी निभानी, अपने नालों भी, अपनिया लोड़ां नालों भी उनदिया लोड़ां का पहला ख्याल रखना। पिछले दिहाड़े भी आ चुका है, जदों अगला ओहो ही मनुख किसी का पिता बनिया उनदिया जिम्मेवारियां होर बदल गई ने। हुण आप भुखे रह के भी बच्चे की भुख मिटानी, अपनिया उखियाइया ते औकना झाग के भी बच्चे की जिंदगी का जीवन बनाने का, उनके जीवन के म्यार नू उच्चा चुकन का फर्ज अदा करना, जिहड़ा उनका प्राप्त ही नहीं सी। जिम्मेवारी बदलन का नाम रिश्ता बदलना। जदों कोई किसी का बांह बेली औखे वेले काम ना आवे, लोग आखते नहीं चंगा भरा है। जदों कोई पिता का वचन ना मने, मां बाप की गल ना मने, लोग कहते नहीं चंगा पुत्र है। फर्ज नहीं पाने रिश्ता नहीं। हुण जे भला रिश्तियां ते दुनिया खलोती है ते रिश्ते खलोते ने फर्जां ते, केवल जन्म करके नहीं, ते गुरु कहिंदे ने हे मां बाप तू बच्चे नू जन्म दे के समझ लिया बस मैं मां बाप हो गया, बच्चा हो गया, नहीं तेरे पिछे भी कोई फर्ज खड़े ने। केवल जे जन्म देण दा मसला हुंदा, गुरु ने एक थावें एग्जाम्पल दित्ती, कहिण लगे जे जन्म देण दा ही केवल मसला हुंदा तां कोई जरूरी नहीं सी कि रब तैनू जन्म देण लई निश्चित करदा। गुरु ने बाणी विच एक थावें सवाल किया, कहन लगे माए न होती, माए न होती, बाप न होता, कर्म न होती काया, हम नहीं होते, तुम नहीं होते, कमन कहां ते आया। सवाल खड़ा, कहन लगे जदों ये सृष्टि नहीं बनी सी उदों मां बाप भी कोई नहीं। यो कारण है ਰੱਬ ਦੀ ਹੋਂਦ ਨੂੰ ਮਾਂ ਬਾਪ ਤੋਂ ਰਹਿਤ ਆਖਦੇ ਨੇ। ਰੱਬ ਦਾ ਕੋਈ ਮਾਂ ਬਾਪ ਨਹੀਂ, ਕਿਉਂਕਿ ਉਹਦੇ ਤੋਂ ਪਹਿਲਾਂ ਕੋਈ ਹੋਈ ਹੈ ਹੀ ਨਹੀਂ ਸੀ, ਤੇ ਮਾਂ ਬਾਪ ਹਮੇਸ਼ਾ ਪਹਿਲਾਂ ਹੁੰਦੇ ਨੇ। ਰੱਬ ਤੋਂ ਪਹਿਲਾਂ ਕੋਈ ਹੈ ਨਹੀਂ ਸੀ, ਇਸ ਲਈ ਉਹਦਾ ਮਾਈ ਬਾਪ ਵੀ ਕੋਈ ਨਹੀਂ। ਬਾਬਾ ਕਬੀਰ ਜੀ ਦਾ ਇੱਕ ਸ਼ਬਦ ਹੈ ਨਾ, ਤੁਮ ਜੋ ਕਹਿਤ ਹੋ ਨੰਦ ਕੋ ਨੰਦਨ, ਨੰਦ ਸੋ ਨੰਦਨ ਕਾ ਕੋ ਰੇ। ਇੱਕ ਪਾਸੇ ਕ੍ਰਿਸ਼ਨ ਨੂੰ ਭਗਵਾਨ ਆਖਦੇ ਹੋ, ਇੱਕ ਪਾਸੇ ਨੰਦ ਦਾ ਪੁੱਤਰ ਆਖਦੇ ਹੋ। ਜਿਹੜਾ ਨੰਦ ਦਾ ਪੁੱਤਰ ਹੈ ਉਹ ਭਗਵਾਨ ਨਹੀਂ ਹੋ ਸਕਦਾ, ਉਹ ਤਾਂ ਪੁੱਤਰ ਹੈ। ਇਹਦਾ ਮਤਲਬ ਮਾਂ ਬਾਪ ਉਸ ਤੋਂ ਪਹਿਲਾਂ ਹੈ। ਕਹਿਣ ਲੱਗੇ ਤੁਮ ਜੋ ਕਹਿਤ ਹੋ ਨੰਦ ਕੋ ਨੰਦਨ, ਨੰਦ ਸੋ ਨੰਦਨ ਕਾ ਕੋ ਰੇ। ਧਰਨ ਆਕਾਸ਼ ਦਸੋ ਜਿਸ ਨਾਏ, ਤਬੇ ਨੰਦ ਕਹਾਂ ਥੋਰੇ। ਜਦੋਂ ਧਰਤੀ ਤੇ ਆਕਾਸ਼ ਨਹੀਂ ਸੀ ਉਦੋਂ ਆਨੰਦ ਕਿੱਥੇ ਸੀ। ਬਲਕਿ ਅਖੀਰਲੀ ਲਾਈਨ ਅੰਦਰ ਬਾਬਾ ਕਬੀਰ ਜੀ ਨੇ ਫੈਸਲਾ ਦਿੱਤਾ, ਕਹਿਣ ਲੱਗੇ ਕਬੀਰ ਕੋ ਸਵਾਮੀ ਐਸੋ ਠਾਕਰ ਜਾ ਕੋ ਮਾਈ ਨਾ ਬਾਪੋ ਰੇ। ਮੇਰਾ ਭਗਵਾਨ ਉਹ ਹੈ ਜਿਹਦਾ ਮਾਂ ਬਾਪ ਕੋਈ ਨਹੀਂ। ਹੁਣ ਇੱਥੇ ਇੱਕ ਸਵਾਲ ਖੜਾ ਹੋ ਗਿਆ। ਗੁਰੂ ਨੇ ਬਾਣੀ ਵਿੱਚ ਆਖਿਆ, ਕਹਿਣ ਲੱਗੇ
ਮਾਈ ਨਾ ਹੋਤਾ ਬਾਪ ਨਾ ਹੋਤਾ, ਮਾਏ ਨਾ ਹੋਤੀ ਬਾਪ ਨਾ ਹੋਤਾ, ਕਰਮ ਨਾ ਹੋਤੀ ਕਾਇਆ, ਹਮ ਨਹੀਂ ਹੋਤੇ ਤੁਮ ਨਹੀਂ ਹੋਤੇ, ਕਵਨ ਕਹਾਂ ਤੇ ਆਇਆ।
ਕਹਿਣ ਲੱਗੇ ਜਦੋਂ ਮਾਂ ਬਾਪ ਕੋਈ ਨਹੀਂ ਸੀ, ਅਜੇ ਮਨੁੱਖਤਾ ਸੰਸਾਰ ਸ੍ਰਿਸ਼ਟੀ ਪੈਦਾ ਹੀ ਨਹੀਂ ਸੀ ਹੋਈ, ਜਦੋਂ ਅਸੀਂ ਤੁਸੀਂ ਨਹੀਂ ਸਾਂ, ਹਮ ਨਹੀਂ ਹੋਤੇ ਤੁਮ ਨਹੀਂ ਹੋਤੇ, ਉਦੋਂ ਕੌਣ ਤੇ ਕਿੱਥੋਂ ਆਇਆ। ਉਹਨੇ ਜਦ ਸਭ ਤੋਂ ਪਹਿਲਾਂ ਜਿਸ ਮਨੁੱਖ ਨੇ ਜਿਸ ਜੀਵ ਨੇ ਜਨਮ ਲਿਆ ਉਹਦਾ ਮਾਈ ਬਾਪ ਕੌਣ ਸੀ। ਸਵਾਲ ਖੜਾ, ਅਗਰ ਸਭ ਤੋਂ ਪਹਿਲਾਂ ਕਿਸੇ ਨੇ ਜਨਮ ਲਿਆ ਹੀ ਨਾ, ਉਸ ਤੋਂ ਬਾਅਦ ਉਹ ਅਗਲਿਆਂ ਦਾ ਮਾਈ ਬਾਪ ਬਣਿਆ ਹੋਵੇ ਵੱਖਰੀ ਗੱਲ ਹੈ। ਅਗਰ ਸਭ ਤੋਂ ਪਹਿਲਾਂ ਵੀ ਤਾਂ ਕਿਸੇ ਨੂੰ ਪੈਦਾ ਕੀਤਾ ਮੇਰੇ ਰੱਬ ਨੇ, ਜਿਹਨੂੰ ਸਭ ਤੋਂ ਪਹਿਲਾਂ ਮੇਰੇ ਰੱਬ ਨੇ ਪੈਦਾ ਕੀਤਾ, ਕਰਤੇ ਪੁਰਖ ਨੇ ਪੈਦਾ ਕੀਤਾ, ਉਹਦਾ ਮਾਈ ਬਾਪ ਕੌਣ ਸੀ। ਇਹਦਾ ਮਤਲਬ ਕਰਤੇ ਪੁਰਖ ਕੋਲ ਇੱਕ ਸ਼ਕਤੀ ਉਹ ਬਿਨਾਂ ਮਾਈ ਬਾਪ ਤੋਂ ਵੀ ਪੈਦਾ ਕਰ ਸਕਦਾ ਹੈ, ਜਿਹਨੂੰ ਸਭ ਤੋਂ ਪਹਿਲਾਂ ਕੀਤਾ ਸੀ। ਇਹ ਸਵਾਲ ਹੈ ਵੀ ਕਰਤੇ ਪੁਰਖ ਕੋਲ ਸ਼ਕਤੀ ਹੈ, ਜਿਹਨੇ ਸਭ ਤੋਂ ਪਹਿਲਾਂ ਇੱਕ ਜੀਵ ਪੈਦਾ ਕੀਤਾ, ਅੱਗੇ ਵੀ ਤਾਂ ਉਸੇ ਤਰ੍ਹਾਂ ਜੀਵ ਪੈਦਾ ਕਰ ਹੀ ਸਕਦਾ ਸੀ, ਨਾ ਮਾਈ ਬਾਪ ਦੇ ਮੁਤਾਜ ਹੁੰਦਾ। ਜਦੋਂ ਸਿਸਟਮ ਚਾਲੂ ਕਰ ਲਿਆ ਉਦੋਂ ਤਾਂ ਇਹ ਗੱਲ ਕਹਿਣੀ ਪਈ ਕਿ ਮਿਲ ਪਾ ਮਾਤ ਪਿਤਾ ਪਿੰਡ ਕਮਾਇਆ, ਉਦੋਂ ਤਾਂ ਇਹ ਗੱਲ ਕਹਿਣੀ ਪਈ ਕਿ ਜੈਸੇ ਮਾਤ ਪਿਤਾ ਬਿਨ ਬਾਲ ਨਾ ਹੋਈ। ਸ੍ਰੀ ਗੁਰੂ ਗ੍ਰੰਥ ਸਾਹਿਬ ਕਹਿਣ ਲੱਗੇ ਤਾਂ ਉਦੋਂ ਮਸਲਾ ਆਇਆ ਨਾ ਜਦੋਂ ਸ੍ਰਿਸ਼ਟੀ ਚੱਲ ਪਈ, ਸਿਸਟਮ ਚੱਲ ਪਿਆ। ਲੇਕਿਨ ਸਵਾਲ ਖੜਾ ਇਹ ਹੁੰਦਾ ਹੈ ਬਾਣੀ ਦੁਆਰਾ ਕਿ ਜਦੋਂ ਅਜੇ ਸ੍ਰਿਸ਼ਟੀ ਨਹੀਂ ਸੀ ਬਣੀ ਸੀ ਉਦੋਂ ਮੇਰੇ ਕਰਤੇ ਪੁਰਖ ਨੇ ਜਿਸ ਜੀਵ ਨੂੰ ਸਭ ਤੋਂ ਪਹਿਲਾਂ ਪੈਦਾ ਕੀਤਾ ਉਹਦਾ ਮਾਂ ਬਾਪ ਕੌਣ ਸੀ। ਕੋਈ ਨਹੀਂ ਸੀ, ਉਹਦੇ ਹੁਕਮ ਵਿੱਚ ਪੈਦਾ ਹੋਇਆ। ਕਿ ਜੇ ਉਹ ਆਪਣੀ ਹੁਕਮ ਸ਼ਕਤੀ ਨਾਲ ਇੱਕ ਜੀਵ ਨੂੰ ਪੈਦਾ ਕਰ ਸਕਦਾ ਹੈ ਤੇ ਮਾਂ ਬਾਪ ਦੇ ਸਿਸਟਮ ਦੀ ਕੀ ਲੋੜ ਸੀ। ਬਾਕੀ ਵੀ ਜੀਵ ਉਵੇਂ ਪੈਦਾ ਕਰੀ ਜਾਂਦਾ, ਕਰਤਾ ਪੁਰਖ ਕਰੀ ਜਾਂਦਾ। ਇੱਥੇ ਇੱਕ ਸਵਾਲ, ਉਹ ਭੋਲੀ ਮਾਂ ਮੇਰਾ ਕਰਤਾ ਪੁਰਖ ਤੇਰੇ ਬਿਨਾਂ ਵੀ ਸੰਸਾਰ ਦੀ ਪੈਦਾਇਸ਼ ਕਰ ਸਕਦਾ ਸੀ। ਅਸਲ ਵਿੱਚ ਉਹਨੇ ਪੈਦਾਇਸ਼ ਲਈ ਤੈਨੂੰ ਨਿਸ਼ਚਿਤ ਨਹੀਂ ਕੀਤਾ, ਸੰਭਾਲ ਲਈ ਤੈਨੂੰ ਨਿਸ਼ਚਿਤ ਕੀਤਾ। ਉਹਨੇ ਆਖਿਆ ਮੇਰੀ ਸਭ ਤੋਂ ਸ੍ਰੇਸ਼ਟ ਕਿਰਤ ਜਿਹੜੀ ਹੈ, ਸਭ ਤੋਂ ਚੰਗੀ ਤੇ ਕੀਮਤੀ ਕਿਰਤ ਜਿਹੜੀ ਹੈ ਉਹ ਮੈਂ ਸੰਭਾਲਾਂ ਕਿਹਦੇ ਕੋਲ। ਮੇਰੇ ਰੱਬ ਨੇ ਸੋਚ ਸੋਚ ਇੱਕ ਆਪਣੇ ਵਾਲੀ ਸਾਰੀ ਸ਼ਕਤੀ ਜਿਹੜੀ ਉਹ ਆਪ ਕਰ ਸਕਦਾ ਸੀ, ਉਹਨੇ ਸਾਰੀ ਆਪਣੇ ਵਾਲੀ ਸ਼ਕਤੀ, ਸਾਰਾ ਆਪਣੇ ਵਾਲਾ ਸੁਭਾਅ ਇੱਕ ਥਾਵੇਂ ਇਕੱਤਰ ਕੀਤਾ ਤੇ ਉਹਦਾ ਨਾਮ ਮਾਂ ਰੱਖ ਦਿੱਤਾ। ਲਓ ਆਹ ਇੱਕ ਗੱਲ ਸਮਝ, ਮੇਰੇ ਰੱਬ ਨੇ ਕਾਸ਼ ਕਦੀ ਮਾਂ ਇਹ ਗੱਲ ਸਮਝ ਲਵੇ मेरे ते किड्डी रहमत होई मेरे रब दी। उन्हें क्योंकि अपनी वधिया किरत नूं तैनूं सौंपना सी, इन्नियां औकड़ां होर कोई नहीं चक सकदा मेरे रब की किरत नूं सांभण लई ते संभालण लई। जिन्नी मां मशक्कत ते घल ना कर सकदी प्यो भी नहीं कर सकता, ते मेरे रब ने अपनियां सारियां आदतां अपना सारा सुभाव रब वाला सारा सुभाव एक थावे एकत्र कीता ते उनका नाम मां रख दिता। बस यो कारण जे ते गुरु नूं बाणी विच भगत रामदास जी नूं बाणी विच जो रब नूं मुखातब करके कुछ मंगण की रहमत दया मंगण की लोड़ पई ना, उन्हें आख्या हे मेरे रब देख मेरी मां वाल वेख, यह गुण मैं तेरे विच वेखना चाहना है। आख दिता
सुत अपराध करत है जेते जननी चीत ना राख सिते तेरा मैया हम बारक तेरा काहे न खंडस अवगुण मेरा।
वेख मैनू मां किवें संभालदी है, वेख मैनू मां किवें पालदी है, कोई तो एग्जाम्पल है दुनिया में जिहड़ी गुरु ने भी बार बार दित्ती है। कहत नाम दियो सुनो त्रिलोचन बालक पालन पौड़ी ले अंतर बाहर काज विरोधी चीज सो बारक राखी ले कुम्मी जल में तन तिस बाहर पंख घीर तिन नाही उनके कोल दुध भी कोई नहीं उनके कोल खंभ भी कोई नहीं। उड़े उड़ आवे सह कोसा तिस पाछे बचने छरिया तिन कमन खिलावे कमन चुगावे मन में सिमरन कर गया। भावे वो कछू कुम्मी दे रूप विच मां है, भावे आकाश ते उडारियां लगान वाली पूंज दे रूप विच मां है, मां ते मां है। कभी सोचे है मेरे मालिक ने सारियां जिम्मेवारियां तैनू सौंपियां और वह जिम्मेवारियां जिहड़ियां मेरे रब तो बाद केवल संभालन की जिम्मेवार तू है। अपनी कीमती वस्तु तेरे हाथ सौंप दी। पिछले दिहाड़े में शब्द आया गुरु ने आख्या मां की परिभाषा की है माता मत पिता संतोख। मां की है मत का प्रतीक, बच्चे ने जो कुछ बनना है वो तेरे दुध तेरी बुद्ध विचों बनना है, उनकी रोजी ते रहायश दोवें चीजां तेरे कोल ने। जदों अजय और रोजी कमा नहीं सकता जदों अपना घर बना नहीं सकता उदों गोद भी तेरे कोल है दुध भी तेरे कोल है, गोद तेरी गोद उनका घर है तेरा दुध उनकी रोजी है। वो पलिए छोटे आने बच्चे को रब को दो चीजा खो खयान चीजा दे कर दिती है। अज तू अपने बच्चे गोद विच खिडा नहीं सकती रखी हुई मां दुध पियान तो जवाब दे गई तू दो तू सौंपी तेन सौंपी। बाबा कबीर जी ने एक थावे बड़ी कह लगे गौ खीर गला बांध दो लेहे अहीर गौ उदो मिलदा उदो मिलदा जदों उनके घर बछड़ा जन्म लैंदा ਮਾਂ ਨੂੰ ਮੇਰੇ ਰੱਬ ਦੀ ਰਹਿਮਤ ਰੋਜ਼ੀ ਬੱਚੇ ਦੀ ਰੋਜ਼ੀ ਕਰਕੇ ਮਿਲਦੀ ਹੈ। ਅਜੀਬ ਗੱਲ ਹੈ, ਤੂੰ ਬੱਚੇ ਦੀ ਰੋਜ਼ੀ ਵੀ ਖੋਹ ਲਈ, ਬੱਚੇ ਦੀ ਰਹਿਸ਼ ਤੂੰ ਵੀ ਜਵਾਬ ਦੇ ਦਿੱਤਾ। ਕਿਹੜੇ ਫਰਜ਼ ਸਨ ਜਿਹੜੇ ਤੈਨੂੰ ਦਿੱਤੇ ਤੂੰ ਨਾ ਪਾਲੇ? ਤੇ ਸਭ ਤੋਂ ਪਹਿਲੀ ਸੰਗਤ ਵੀ ਤੇਰੀ ਮਿਲੀ। ਪਤਾ ਨਹੀਂ ਇਹੋ ਕਾਰਨ ਕਿਹੜੀ ਅਜੀਬ ਗੱਲ ਹੈ। ਗੁਰੂ ਅਰਜਨ ਪਾਤਸ਼ਾਹ ਅਸੀਸ ਦਿੰਦੇ ਨੇ, ਗੁਰੂ ਅਰਜਨ ਸਾਹਿਬ ਦਿੰਦੇ ਨੇ, ਪਰ ਲਫ਼ਜ਼ ਮਾਂ ਦਾ ਵਰਤਦੇ ਨੇ, ਕਿਉਂਕਿ ਮੁੱਢਲੀਆਂ ਅਸੀਸਾਂ ਦੀ ਸ਼ਕਤੀ ਮਾਂ ਕੋਲ ਹੈ। ਇਸੇ ਲਈ ਆਖਰਾ ਨੇ ਪੂਤਾ ਮਾਤਾ ਕੀ ਅਸੀਸ, ਸਾਰਾ ਕੁਝ ਖੋ ਲਿਆ। ਫਿਰ ਸਮਾਂ ਬੀਤਣ ਨਾਲ ਜਦੋਂ ਤੇਰੇ ਦੁੱਧ ਤੋਂ ਤੇਰੇ ਨਾਲ ਪੈਦਾ ਹੋਣ ਵਾਲਾ ਰਿਸ਼ਤਾ ਟੁੱਟ ਗਿਆ, ਸੰਬੰਧ ਟੁੱਟ ਗਏ, ਤੇਰੀ ਗੋਦ ਤੇ ਤੇਰੀਆਂ ਲੋਰੀਆਂ ਵਿੱਚੋਂ ਪੈਦਾ ਹੋਣ ਵਾਲਾ ਸਨੇਹ ਬੱਚੇ ਨਾਲੋਂ ਟੁੱਟ ਗਿਆ, ਹੁਣ ਤੂੰ ਆਖਣੀ ਬੱਚਾ ਲਾਇਕ ਨਹੀਂ, ਹੁਣ ਤੂੰ ਆਖਣੀ ਬੱਚਾ ਗੁਰਸਿੱਖ ਨਹੀਂ ਬਣਦਾ, ਬੱਚਾ ਨਾਸਤਿਕ ਹੋ ਰਿਹਾ ਹੈ। ਕਦੀ ਬਕਤ ਸੀ ਮਾਂ ਬੱਚਿਆਂ ਨੂੰ ਗੋਦੀ ਲੈ ਕੇ ਸੁਖਮਣੀ ਸਾਹਿਬ ਦਾ ਪਾਠ ਕਰਦੀਆਂ ਸਨ। ਅੱਜ ਸਾਡੇ ਬੱਚਿਆਂ ਪ੍ਰਤੀ ਉਲੰਬੇ ਨੇ। ਮੈਂ ਇਸ ਟੌਪਿਕ ਨੂੰ ਇਸ ਲਈ ਲੈਣਾ ਚਾਹੁੰਦਾ ਸਾਂ ਕਿਉਂਕਿ ਅਕਸਰ ਸਾਡੇ ਉਲੰਬੇ ਬੱਚਿਆਂ ਪ੍ਰਤੀ ਹੋ ਗਏ ਨੇ। ਕਦੀ ਆਪਣੇ ਆਪ ਵੱਲ ਨਿਗਾਹ ਨਹੀਂ ਮਾਰ ਰਹੇ। ਇਤਿਹਾਸ ਕਹਿੰਦਾ ਹੈ ਕਿ ਫਰੀਦ ਨੂੰ ਮਾਂ ਨੇ ਬੰਦਗੀ ਵਾਲੇ ਪਾਸੇ ਲਗਾਇਆ ਸੀ। ਹਿਸਟਰੀ ਕਹਿੰਦੀ ਹੈ ਕਿ ਧਰੂ ਨੂੰ ਮਾਂ ਨੇ ਬੰਦਗੀ ਵਾਲੇ ਪਾਸੇ ਲਗਾਇਆ ਸੀ, ਸਨੇਹ ਸੀ ਨਾ, ਇੱਕ ਰਿਸ਼ਤਾ ਸੀ। ਜਦੋਂ ਪਿਤਾ ਦੀ ਗੋਦੀ ਵਿੱਚੋਂ ਧੂ ਕੇ ਕੱਢਿਆ ਤੇ ਸਵਾਲ ਪੈਦਾ ਕੀਤਾ ਨਾ ਬੱਚੇ ਨੇ, ਮਾਂ ਦੱਸ ਤੂੰ ਸਵਾਣੀ ਹੈ ਕਿ ਸਰੀਤਾ, ਜਵਾਬ ਮਿਲਿਆ ਸਵਾਣੀ ਹਾਂ ਮੈਂ ਜਨਮ ਦੀ, ਨਾਮ ਨਾ ਭਗਤੀ ਕਰਮ ਦ੍ਰਿੜਤਾ। ਤੇ ਫਿਰ ਅਗਲਾ ਸਵਾਲ ਸੀ ਕਿਸ ਉਦਮ ਤੇ ਰਾਜ ਮਿਲੇ ਸ਼ਤਰੂ ਤੇ ਸਭ ਹੋਣ ਮੀਤਾ। ਜੇ ਮਾਂ ਕੋਈ ਸੰਸਾਰਿਕ ਬਿਰਤੀ ਵਾਲੀ ਹੁੰਦੀ ਆਖਦੀ ਬੇਟਾ ਜਵਾਨ ਹੋ ਤੂੰ ਵੀ ਫੌਜਾਂ ਇਕੱਠੀਆਂ ਕਰੀ ਪਿਤਾ ਕੋਲੋਂ ਰਾਜ ਖੋ ਲੈ, ਇਉਂ ਨਹੀਂ ਆਖੀ, ਇਉਂ ਨਹੀਂ ਆਖੀ, ਬਲਕਿ ਆਖਿਆ ਬੇਟਾ ਪਰਮੇਸ਼ਰ ਆਰਾਧੀ ਹੈ। ਸੀ ਮਾਂ ਪਰਮੇਸ਼ਰ ਆਰਾਧੀ ਹੈ ਜਿੱਦੋਂ ਹੋਈਏ ਪਤਿਤ ਪਵਿੱਤਰ। ਜੇ ਤੂੰ ਬੱਚੇ ਨੂੰ ਸਿੱਖ ਦੇਖਣਾ ਚਾਹੁੰਦੀ ਹੈ ਤੇਰੇ ਅੰਦਰ ਸਿੱਖੀ ਹੋਣੀ ਚਾਹੀਦੀ ਹੈ। ਮੈਂ ਇਤਿਹਾਸ ਦੇ ਪੰਨਿਆਂ ਤੋਂ ਵੀ ਜਦੋਂ ਇੱਕ ਇਤਿਹਾਸ ਦਾ ਅੰਗ ਦੇਖਣਾ ਤੇ ਮਨ ਭਰ ਜਾਂਦਾ ਹੈ। ਕੇਵਲ ਤੁਹਾਡੇ ਨਾਲ ਇਤਿਹਾਸ ਦੀ ਇੱਕ ਲਾਈਨ, ਇੱਕ ਹਿੱਸਾ, ਇੱਕ ਪੈਰਾ ਸਾਂਝਾ ਕਰਨਾ ਚਾਹੁੰਦਾ। ਪੜ੍ਹਦੇ ਮਹਾਰਾਜਾ ਰਣਜੀਤ ਸਿੰਘ ਚਲੇ ਗਏ, ਚਲੇ ਗਏ, ਅੰਗਰੇਜ਼ ਨੇ ਆਪਣੀ ਸ਼ਾਤਰ ਬੁੱਧੀ ਨਾਲ ਜਿਸ ਮਹਾਰਾਜਾ ਰਣਜੀਤ ਸਿੰਘ ਦੇ ਖਾਲਸਾ ਰਾਜ ਦੇ ਵਿਹੜੇ ਵਿੱਚ ਕਦਮ ਰੱਖਣਾ ਔਖਾ ਸੀ, ਸਾਰੇ ਹਿੰਦੁਸਤਾਨ ਨੂੰ ਗੁਲਾਮ ਕਰਨ ਤੋਂ ਬਾਅਦ ਵੀ ਜਿਸ ਅੰਗਰੇਜ਼ ਦੀ ਜ਼ਰੂਰਤ ਨਹੀਂ ਸੀ ਪਈ ਕਿ ਲੁਧਿਆਣਾ ਪਾਰ ਕਰ ਸਕੇ, ਸਤਲੁਜ ਪਾਰ ਕਰ ਸਕੇ, ਜੇ ਉਹ ਪਾਰ ਕੀਤਾ ਤਾਂ ਆਪਣੀ ਸ਼ਾਤਰ ਬੁੱਧੀ ਨਾਲ ਤੇ ਸਾਡੇ ਹੀ ਲੋਕਾਂ ਦੀਆਂ ਕੁਛ ਗੱਦਾਰੀਆਂ ਨਾਲ ਜਿਹੜੀਆਂ ਅੱਜ ਜਿਹੜੇ ਲੋਕ ਅੱਜ ਵੀ ਪੈਦਾ ਹੋ ਰਹੇ ਨੇ। ਖੈਰ ਮੈਂ ਆਖਰੀ ਲਫ਼ਜ਼ਾਂ ਤੇ ਪਹੁੰਚਿਆ। ਮਹਾਰਾਜਾ ਰਣਜੀਤ ਸਿੰਘ ਚਲੇ ਗਏ, ਅੰਗਰੇਜ਼ ਰਾਜ ਦੀਆਂ ਬਰੂਹਾਂ ਤੇ ਚਲਾ ਗਿਆ, ਘਰੋਗੀ ਲੜਾਈ ਨੇ ਬਾਕੀ ਦੇ ਵਾਰਸਾਂ ਨੂੰ ਵੀ ਇੱਕ ਇੱਕ ਕਰਕੇ ਤੋਰ ਦਿੱਤਾ। ਆਖਰੀ ਵਾਰਸ ਰਹਿ ਗਿਆ ਕੰਵਰ ਦਲੀਪ ਸਿੰਘ। ਅੰਗਰੇਜ਼ ਬੜਾ ਸਿਆਣਾ ਸੀ, ਉਹਨੂੰ ਪਤਾ ਸੀ ਕਿ ਇਸ ਖਾਲਸਾ ਰਾਜ ਨੂੰ जे सीधा हाथ पावांगा सिख बर्दाश्त नहीं कर। सिख राज नूं किवें खत्म किया जाए तो बड़ा खूबसूरत तरीका अपनाया कि राज तिलक तां दे दिता कंवर दलीप सिंह ताकि लोग भरोसे विच रहन, जिवें अज भी हुंदा राजगद्दी ते साढ़े लोग बिठाए जाते हैं, पिछों कंट्रोल कोई होर करता है। राज तिलक तां दे दिता कंवर दलीप सिंह, नाल एक कौंसल बना दिती कि जदों तक महाराजा दलीप सिंह जिहड़ा है ये बालग नहीं हुंदा उन्नी देर राज भाग का काम यह कौंसल संभालेगी। इनकी पालन पोषना होवे, इनका विद्यक म्यार उच्चा करिए, इनू पढ़ा लिखा के इस योग बनाइए कि अपना राज भाग संभाल सके, इस ख्याल नाल। पर केड़ा सियाना सी, उनके मन का एक विश्वास सी, उन्हें पता सी कि जिन्नी देर इनके अंदर सिखी है उन्नी देर सिख राज खत्म नहीं किया जा सकता, सिख राज नहीं खत्म किया जा सकता। हां जे महाराजा दलीप सिंह के अंदरों सिखी खत्म हो जाए फिर यह राज करेगा भी तो एज ए सिख नहीं करेगा। इतिहास हिस्ट्री हमेशा समा जरा अपना बार बार दोहराता है, अज भी असं अनेक बार देखने अंग्रेज की चाल से कहते अंदरों सिखी खत्म की जाए। अगला सवाल पैदा होया कि सिखी किवें खत्म की जाए, जिन्नी देर ये महाराणी जिंदा की गोद विच है, जिन्नी देर इनका संबंध अपनी मां नाल जुड़िया होया है उन्नी देर महाराजा दलीप सिंह को इस दलीप को सिखी नहीं छुड़ाई जा सकती। मां की शक्ति नूं अंग्रेज भी समझता सी, महाराजा दलीप सिंह को सिखी ता ही छुड़ाई जा सकती, पहला इनू इनकी मां नालों वख किया जाए। और इसे ही साजिश अधीन महाराजा दलीप सिंह छुटेरी जी उम्रे मां नालों वख कर दिता गया, महाराणी जिंदा नूं वखरा कैद किया, महाराजा दलीप सिंह कुछ समा वखरा रख के उस तो बाद इंग्लैंड भेज दिता गया एक ईसाई परिवार की देख रेख थले पालन लई, ताकि आहिस्ता आहिस्ता इनू सिखी भुल जाए, इनके अंदर ईसाइयत काम करन लग पे। महाराणी जिंदा नूं पुत्र नालों विछोड़ दिता गया, पति विछड़िया, राजभाग विछड़िया, इको एक सहारा सी पुत्र वो भी विछड़ गया। एक कैदियां वाला जीवन उस मां ने शुरू किया जिस मां ने कभी संसार अंदर हुकूमत की सी। आखिर हिम्मत वाली मां मदद लैके गोली दी उस किले की कैद विच्चों अपना भेस बदल के निकल गई। मैं इतिहासक विस्तार विच नहीं जाना चाहता, अगे पुजना चाहता, निकल गई। नेपाल का बादशाह जेड़ा महाराजा रणजीत सिंह का दोस्त सी, पैदल सैकड़े कोहां का सफर करती हुई उनके कोल चली गई। उन्हें अपने दोस्ती याद आई, उन्हें पनाह विच रखिया, उन्हें सारा खर्चा ते रजीना दिता, सत्कार दिता। वरे बीत गए, दलीप मां नालों विछड़ गया, मां दलीप नालों विछड़ गए। जो कुछ अंग्रेज चाहुंदा सी ओह कुछ होया, आहिस्ता आहिस्ता दलीप नूं सिखी तों दूर कर दिता गया, केसां दी बेअदबी हो गई। महाराजा दलीप सिंह, महाराजा रणजीत सिंह दा लखते जिगर, उनका खून सिखी भुल गया, ईसाई बन गया। मां पुत्र नूं उड़ीक रही है, कदी जीवन विच मेरा पुत्र ਮੇਰੀਆਂ ਅੱਖਾਂ ਸਾਹਮਣੇ ਆਵੇ, ਇਹਨਾਂ ਅੱਖਾਂ ਨਾਲ ਮੈਂ ਆਪਣੇ ਬੇਟੇ ਨੂੰ ਇੱਕੋ ਇੱਕ ਨਿਸ਼ਾਨੀ ਨੂੰ, ਮਹਾਰਾਜਾ ਰਣਜੀਤ ਸਿੰਘ ਦੀ ਇੱਕੋ ਇੱਕ ਨਿਸ਼ਾਨੀ ਨੂੰ ਦੇਖ ਸਕਾਂਗੀ। ਵਰੇ ਬੀਤ ਗਏ, ਬੁਢੇਪਾ ਆ ਗਿਆ, ਪੁੱਤਰ ਦੇ ਵਿਯੋਗ ਵਿੱਚ ਉਹਨੂੰ ਅੱਖਾਂ ਲਈ ਅੱਖਾਂ ਨਾਲ ਤੱਕਣ ਲਈ ਤਰਸਦੀਆਂ ਅੱਖਾਂ ਨੇ ਰੋ ਰੋ ਕੇ ਜੋਤ ਗੁਆ ਲਈ। ਅੱਖਾਂ ਤੋਂ ਉਹਦੀ ਹੋ ਗਈ ਮਾਂ, ਸਮਾਂ ਬੀਤਣ ਨਾਲ ਦਲੀਪ ਨੂੰ ਵੀ ਖਿਆਲ ਆਇਆ ਭਲਾ ਮਾਂ ਮਿਲ ਪੋ ਹੱਸਦੇ ਉਸ ਪੰਨੇ ਤੇ ਜਾਣਾ ਚਾਹੁੰਦਾ। ਜਦੋਂ ਵੀ 22 ਸਾਲ ਬਾਅਦ ਮਾਂ ਤੇ ਪੁੱਤਰ ਦੇ ਮਿਲਾਪ ਦਾ ਸਮਾਂ ਆਇਆ ਕਲਕੱਤੇ ਦੀ ਧਰਤੀ ਤੇ, ਮਾਂ ਤੇ ਪੁੱਤਰ ਦੇ ਮਿਲਾਪ ਦਾ ਸਮਾਂ ਆਇਆ, ਮਾਂ ਨੂੰ ਨੇਪਾਲ ਤੋਂ ਕਲਕੱਤੇ ਲਿਆਂਦਾ ਗਿਆ। ਮਹਾਰਾਜਾ ਦਲੀਪ ਸਿੰਘ ਮਿਲਣ ਵਾਸਤੇ ਮਾਂ ਨੂੰ ਆਇਆ, ਜਦੋਂ ਨੇੜੇ ਆਇਆ ਨਾ ਮਾਂ ਨੂੰ ਦੱਸਿਆ ਦਲੀਪ ਆਇਆ, ਮਾਂ ਹੱਥ ਫੈਲਾ ਗੋਦੀ ਵਿੱਚ ਗਲਵੱਕੜੀ ਵਿੱਚ ਲੈਣ ਲਈ ਅੱਗੇ ਵਧੀ। ਇਤਿਹਾਸਕਾਰ ਲਿਖਦਾ ਹੈ ਜਦੋਂ ਸੀਸ ਤੇ ਪਿਆਰ ਦਿੱਤਾ ਨਾ ਤੇ ਹੱਥ ਛੋਇਆ ਸੀਸ ਦੇ ਰੋਮਾਂ ਨਾਲ ਤਰਾ ਕੇ ਪਿੱਛੇ ਹਟ ਗਈ, ਮੇਰੀਆਂ ਅੱਖਾਂ ਦੀ ਜੋਤ ਚਲੀ ਗਈ ਹੈ ਲੋਗੋ, ਪਰ ਮੇਰੀ ਸੁਰਤ ਨਹੀਂ ਗਈ। ਇਹ ਬਿਨਾਂ ਕੇਸਾਂ ਤੋਂ ਜਿਹਦੇ ਸੀਸ ਤੇ ਕੇਸ ਨਹੀਂ, ਜਿਹਦੇ ਸੀਸ ਤੇ ਦਸਤਾਰ ਨਹੀਂ, ਉਹ ਮੇਰਾ ਪੁੱਤਰ ਨਹੀਂ ਹੋ ਸਕਦਾ। ਜਦੋਂ ਵੀ ਐਗਜ਼ਾਮਪਲ ਛੋਣਾ ਮਨ ਭਰ ਜਾਂਦੇ, ਮੇਰਾ ਪੁੱਤਰ ਨਹੀਂ ਹੋ ਸਕਦਾ। ਜਿਨ੍ਹਾਂ ਕੇਸਾਂ ਨੂੰ ਮੈਂ ਆਪਣੀ ਹੱਥੀਂ ਗੁੰਦਦੀ ਰਹੀ ਹਾਂ, ਜਿਸ ਸੀਸ 'ਤੇ ਕਦੀ ਮੈਂ ਆਪਣੀ ਹੱਥੀਂ ਦਸਤਾਰ ਸਜਾਉਂਦੀ ਰਹੀ ਹਾਂ, ਉਹਨਾਂ ਕੇਸਾਂ ਦੀ ਛੋਹ ਮੈਨੂੰ ਦੱਸ ਦਿੰਦੀ ਹੈ ਮੇਰਾ ਦਲੀਪ। ਜਿਹਦੇ ਸੀਸ 'ਤੇ ਕੇਸ ਨਹੀਂ ਉਹਨੂੰ ਮੈਂ ਦਲੀਪ ਕਿਵੇਂ ਆਖਾਂ? ਦਲੀਪ ਰੋ ਰੋ ਇਹ ਗੱਲ ਆਖ ਰਿਹਾ ਸੀ, ਮਾਂ ਮੈਂ ਤੇਰਾ ਪੁੱਤਰ ਦਲੀਪ ਹਾਂ। ਮਾਂ ਆਖ ਰਹੀ ਸੀ ਨਹੀਂ, ਮੇਰੇ ਨਾਲ ਧੋਖਾ ਹੋ ਰਿਹਾ, ਮੇਰਾ ਦਲੀਪ ਤੂੰ ਨਹੀਂ ਹੋ ਸਕਦਾ। ਮੇਰੇ ਦਲੀਪ ਦੇ ਸੀਸ ਤੇ ਕੇਸ ਸਨ, ਉਹਦੇ ਸੀਸ ਤੇ ਦਸਤਾਰ ਸੀ, ਮੈਂ ਤਾਂ ਉਹਦੇ ਕੇਸਾਂ ਦੀ ਛੋਹ ਨੂੰ ਛੋਹਣ ਲਈ 20 ਸਾਲ ਤਰਸਦੀ ਰਹੀ ਤੇ ਅੱਜ ਵੀ ਮੈਨੂੰ ਉਹ ਛੋਹ ਨਹੀਂ ਮਿਲ ਰਹੀ। ਇਤਿਹਾਸ ਦੇ ਪੰਨੇ ਆਖਦੇ ਨੇ ਆਖਰ ਰੋ ਪਿਆ ਦਲੀਪ ਤੇ ਉਹਨੇ ਆਖਿਆ ਮਾਂ ਤੂੰ ਵਿਸ਼ਵਾਸ ਕਰ ਮੈਂ ਹੁਣ ਮੁੜ ਤੇਰੇ ਦਲੀਪ ਬਣਾਂਗਾ। ਤੂੰ ਯਕੀਨ ਕਰ ਮਾਂ ਮੈਂ ਮੁੜ ਤੇਰਾ ਦਲੀਪ ਬਣਾਂਗਾ। ਔਰ ਉਸ ਤੋਂ ਬਾਅਦ ਮਹਾਰਾਜਾ ਦਲੀਪ ਸਿੰਘ ਨੇ ਮੁੜ ਅੰਮ੍ਰਿਤ ਛਕਿਆ, ਮੁੜ ਕੇਸਾ ਧਾਰੀ ਹੋਇਆ, ਮੁੜ ਦਸਤਾਰ ਸਜਾਈ ਤੇ ਮੈਂ ਹੈਰਾਨ ਹੁੰਦਾ ਇਤਿਹਾਸ ਦੇ ਪੰਨਿਆਂ ਨੂੰ ਦੇਖ ਕੇ, ਮਾਂ ਵਿਛੜੀ ਸਿੱਖੀ ਵਿਛੜ ਗਈ, ਮਾਂ ਮਿਲੀ ਸਿੱਖੀ ਮਿਲ ਗਈ, ਕੀ ਕਾਰਨ ਹੈ? ਅੱਜ ਦੀ ਇਸ ਮਾਂ ਨੂੰ ਕੇਵਲ ਜਨਮ ਦੇਣਾ, ਜਨਮ ਦੇ ਦੇਣਾ ਇਸੇ ਨਾਲ ਹੀ ਆਪਣੇ ਜੀਵਨ ਦੀ ਸੰਤੁਸ਼ਟਤਾ, ਇਸ ਤੋਂ ਅਗਲਾ ਕੋਈ ਫਰਜ਼ ਨਹੀਂ, ਇਸ ਤੋਂ ਅਗਲੀ ਕੋਈ ਡਿਊਟੀ ਨਹੀਂ। ਉਹ ਭੈਣੋ ਜੇ 22 ਸਾਲ ਬਾਅਦ ਇੱਕ ਮਾਂ ਆਪਣੇ ਪੁੱਤਰ ਨੂੰ ਮੁੜ ਗੁਰੂ ਨਾਲ ਜੋੜ ਸਕਦੀ ਹੈ, ਇੱਕ ਉਹਦਾ ਮਿਲਾਪ ਉਹਦੀ ਝੋਲੀ ਸਿੱਖੀ ਪਾ ਸਕਦਾ ਹੈ, ਤੇ ਗੁਰੂ ਰਹਿਮਤ ਕਰੇ ਕਿਸੇ ਮਾਂ ਦੇ ਸਾਹਮਣੇ ਐਸਾ ਸਮਾਂ ਨਾ ਆਵੇ ਜਿਹਦਾ ਪੁੱਤਰ ਇੰਨੀ ਇੰਨੀ ਦੇਰ ਉਹਦੀ ਗੋਦੀ ਤੋਂ, ਉਹਦੇ ਪਿਆਰ ਤੋਂ, ਉਹਦੀ ਗਲਵੱਕੜੀ ਤੋਂ ਵਿਛੜ ਜਾਏ। ਤੁਸੀਂ ਤੇ ਆਪਣੀ ਗੋਦੀ ਵਿੱਚ ਬਿਠਾ ਕੇ ਵੀ ਉਹਨਾਂ ਨੂੰ ਸਾਬਤ ਨਹੀਂ ਰੱਖ ਰਹੇ। ਇੰਨੀ ਫਰਜ਼ਾਂ ਦੀ ਕੁਤਾਈ, ਇੰਨੀਆਂ ਜ਼ਿੰਮੇਵਾਰੀਆਂ ਦੀ ਗੈਰ ਜ਼ਿੰਮੇਵਾਰੀ। ਇਸ ਕਰੇ ਅਸਾਂ ਕੇਵਲ ਜਨਮ ਨਹੀਂ, ਜਨਮ ਦੇਣਾ ਹੀ ਮਾਂ ਬਾਪ ਦੀ ਇਸ ਰਿਸ਼ਤੇ ਦੀ ਹੋਂਦ ਦਾ ਪ੍ਰਤੀਕ ਨਹੀਂ, ਜ਼ਿੰਮੇਵਾਰੀਆਂ ਨੇ। ਬੱਚਿਆਂ ਨੂੰ ਦੋਸ਼ ਨਾ ਦਿਓ ਕਿ ਬੱਚੇ ਸਿੱਖੀ ਤੋਂ ਦੂਰ ਜਾ ਰਹੇ ਨੇ। ਆਪਣੇ ਜੀਵਨ ਵੱਲ ਝਾਤ ਮਾਰੋ, ਬੱਚੇ ਸਾਡੇ ਜੀਵਨ ਨੂੰ ਕਿਸ ਰੂਪ ਵਿੱਚ ਦੇਖ ਰਹੇ ਨੇ। ਜਿਸ ਦਿਨ ਮਾਂ ਮਹਾਰਾਣੀ ਜਿੰਦਾ ਬਣੇਗੀ, ਜਿਸ ਦਿਨ ਮਾਂ ਮਾਂ ਗੁਜਰੀ ਬਣੇਗੀ, ਜਿਸ ਦਿਨ ਮਾਂ ਮਾਂ ਗੰਗਾ ਬਣੇਗੀ, ਵਿਸ਼ਵਾਸ ਕਰੋ ਜਿਸ ਦਿਨ ਧਰੂ ਦੀ ਮਾਂ ਵਾਂਗੂ, ਜਿਸ ਦਿਨ ਫਰੀਦ ਦੀ ਮਾਂ ਵਾਂਗੂ ਮਾਂ ਆਪਣਾ ਫਰਜ਼ ਚੇਤੇ ਕਰੇਗੀ, ਉਹਨੂੰ ਪੁੱਤਰ ਪਤਰੀ ਆਪਣੇ ਬੱਚਿਆਂ ਪ੍ਰਤੀ ਬਿਲਕੁਲ ਅਲਾਂਬੇ ਨਹੀਂ ਰਹਿਣੀ। ਬੱਚਾ ਨਿਰਦੋਸ਼ ਹੈ, ਉਹਨੂੰ ਤੇ ਅਜੇ ਪਛਾਣ ਕੋਈ ਨਹੀਂ, ਉਹਨੂੰ ਤਾਂ ਅਜੇ ਗਿਆਨ ਕੋਈ ਨਹੀਂ, ਉਹ ਤੇ ਅਜੇ ਜਾਣਦਾ ਨਹੀਂ ਗੁਰੂ ਕੀ ਹੈ, ਉਹ ਤੇ ਅਜੇ ਜਾਣਦਾ ਨਹੀਂ ਬਾਣੀ ਕੀ ਹੈ, ਉਹਨੂੰ ਤੇ ਅਜੇ ਪਤਾ ਨਹੀਂ ਅੰਮ੍ਰਿਤ ਕੀ ਹੈ। ਤੂੰ ਆਪਣੀ ਗੁੜਤੀ ਆਪਣੀਆਂ ਲੋਰੀਆਂ ਤੇ ਆਪਣੇ ਦੁੱਧ ਦੇ ਸ਼ੀਰ ਦੇ ਵਿੱਚ ਘੋਲ ਘੋਲ ਕੇ ਸਿੱਖੀ ਉਹਨੂੰ ਪਿਆਉਂਦੀ ਸੈਂ ਤਾਂ ਉਹ ਸਿੱਖ ਬਣਦਾ ਸੀ। ਅੱਜ ਤੂੰ ਇਹ ਸਭ ਕੁਝ ਉਹਦੇ ਕੋਲੋਂ ਖੋਹ ਲਿਆ ਹੈ, ਇਸ ਲਈ ਉਹ ਸਿੱਖੀ ਤੋਂ ਦੂਰ ਜਾ ਰਿਹਾ। ਗੁਰੂ ਨੇ ਇਸੇ ਲਈ ਆਪਣੀ ਰਚਨਾ ਤੋਂ ਬਾਣੀ ਵਿੱਚ ਦਇਆ ਕੀਤੀ ਹੈ, ਤਰਸ ਕੀਤਾ ਬੱਚੇ ਤੇ ਮੁਖਾਤਬ ਕਰਕੇ ਆਖਦੇ ਨੇ ਦੁਨੀਆਂ ਦੇ ਲੋਕੋ ਬੱਚੇ ਦਾ ਕੀ ਦੋਸ਼ ਹੈ। ਨਾਨਕ ਬਾਰਕ ਕਛੂ ਨਾ ਜਾਣ, ਬੱਚੇ ਨੂੰ ਕੀ ਪਤਾ, ਰਾਖਣ ਕੋ ਪ੍ਰਭ ਮਾਈ ਬਾਪ, ਮੇਰਾ ਪ੍ਰਭੂ ਮਾਂ ਬਾਪ ਹੈ। ਜੇ ਉਹ ਆਪਣਾ ਫਰਜ਼ ਸਮਝਦਾ ਹੈ ਤੇ ਉਹ ਆਪਣੇ ਫਰਜ਼ਾਂ ਦੀ ਸਾਰੀ ਪੰਡ ਤੇਰੇ ਤੇ ਰੱਖੀ, ਉਹਨੇ ਤੈਨੂੰ ਇੰਨਾ ਭਰੋਸੇ ਵਿੱਚ ਲਿਆ, ਤੇਰੇ ਤੇ ਇੰਨਾ ਵਿਸ਼ਵਾਸ ਕੀਤਾ ਮੇਰੇ ਰੱਬ ਨੇ ਕਿ ਆਪਣੀ ਸਭ ਤੋਂ ਵੱਡੀ ਕਿਰਤ ਸੰਭਾਲ ਕੇ ਰੱਖਣ ਲਈ, ਜਿਉਂ ਦਾ ਤਿਉਂ ਸੰਭਾਲ ਕੇ ਰੱਖਣ ਲਈ ਤੈਨੂੰ ਦਿੱਤੀ। ਅਤੇ ਤੂੰ 20 ਸਾਲ ਬਾਅਦ ਜਦੋਂ ਉਹਨੇ, ਮੈਂ ਇੱਕ ਵਾਰ ਆਖੀ, ਗੁਰੂ ਦਸਮ ਪਾਤਸ਼ਾਹ ਆਪਣੀ ਨਿਗਾਹ ਨਾਲ ਜਦੋਂ ਤੈਨੂੰ ਦੇਖਣਗੇ, ਉਹ ਆਖਣਗੇ ਜਿਹੜੀ ਕਿਰਤ ਮੈਂ ਤੈਨੂੰ ਸੰਭਾਲੀ ਸੀ ਉਵੇਂ ਹੈ। ਕੀ ਜਵਾਬ ਦੇਣਗੇ? ਫੈਸਲਾ ਬਣ ਜਾਂਦਾ ਹੈ। ਗੁਰੂ ਕਹਿੰਦੇ
ਨਾਨਕ ਬਾਰਕ ਕਛੂ ਨ ਜਾਣੈ, ਨਾਨਕ ਬਾਰਕ ਕਛੂ ਨ ਜਾਣੈ, ਰਾਖਣ ਕੋ ਰਾਖਣ ਪ੍ਰਭ ਮਾਈ ਬਾਪ, ਰਾਖਣ ਕਾ ਪ੍ਰਭ ਮਾਈ ਬਾਪ, ਰਾਖਣ ਕਾ ਪ੍ਰਭ ਮਾਈ ਬਾਪ, ਬਾਰਿਕ ਕਛੂ ਨਾਨਕ ਬਾਰਕ ਕਛੂ ਨ ਜਾਣੈ, ਕਛੂ ਨ
ਤੋਂ ਭਲਿਓ ਆਪਣੀਆਂ ਜ਼ਿੰਮੇਵਾਰੀਆਂ ਦਾ ਅਹਿਸਾਸ ਕਰੋ। ਜਿਸ ਦਿਨ ਅਸੀਂ ਆਪਣੀਆਂ ਜ਼ਿੰਮੇਵਾਰੀਆਂ ਦਾ ਅਹਿਸਾਸ ਕਰਕੇ ਬੱਚੇ ਨੂੰ ਕੇਵਲ ਜਨਮ ਦੇ ਕੇ ਜਾਂ ਉਹਦੇ ਲਈ ਸੰਪਦਾ ਦੌਲਤ ਦੇ ਅੰਬਾਰ ਵੱਡੇ ਵੱਡੇ ਬੈਂਕ ਬੈਲੈਂਸ ਦੇ ਕੇ ਹੀ ਆਪਣੀ ਜ਼ਿੰਮੇਵਾਰੀ ਸਮਾਪਤ ਸਮਝਾਂਗੇ। ਉਨੀ ਦੇਰ ਕੁਛ ਨਹੀਂ ਬਣਨਾ। ਸਿੱਖੀ ਨਾਲ ਜੋੜਨ ਲਈ ਪਹਿਲਾਂ ਮਾਂ ਨੂੰ ਆਪ ਸਿੱਖ ਬਣਨਾ ਪੈਣਾ ਹੈ, ਫਿਰ ਉਹਦੇ ਗੋਦ ਅਤੇ ਉਹਦੇ ਦੁੱਧ ਦੀ ਤਾਸੀਰ ਤੋਂ ਬੱਚੇ ਦੇ ਅੰਦਰ ਸਿੱਖੀ ਸਰਸ਼ਾਰ ਹੋਣੀ ਹੈ। ਇਉਂ ਸੰਸਾਰ ਅੰਦਰ ਸਿੱਖੀ ਦਾ ਵਾਧਾ ਹੋ ਸਕਦਾ ਹੈ। ਗੁਰੂ ਬਖਸ਼ਿਸ਼ ਕਰੇ ਸਾਨੂੰ, ਸਾਡੇ ਫਰਜ਼ ਚੇਤੇ ਆਉਣ। ਇਹਨਾਂ ਸ਼ਬਦਾਂ ਨਾਲ ਖਿਮਾ ਦਾ ਜਾ ਚਿਖਾਂ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹਲਾ ਤੀਜਾ। ਆਨੰਦ ਇੱਕ ਓਂਕਾਰ ਸਤਿਗੁਰ ਪ੍ਰਸਾਦ, ਆਨੰਦ ਭਇਆ ਮੇਰੀ ਮਾਇ, ਸਤਿਗੁਰੂ ਮੈਂ ਪਾਇ, ਸਤਿਗੁਰ ਕਾ ਪਾਇਆ ਸਹਿਜ ਸੇਤੀ, ਮਨ ਵਜੀਆਂ ਵਧਾਈਆਂ, ਰਾਗ ਰਤਨ ਪਰਵਾਰ ਭਰੀਆਂ, ਸ਼ਬਦ ਗਾਵਣ ਆਈਆਂ, ਸੋ ਤਗਾ ਓ ਹਰੀ ਕੇਰਾ ਮਨ ਜਿਨੀ ਵਸਾਇਆ, ਇਹ ਨਾਨਕ ਅੰਦਰ ਹੋਆ ਸਤਿਗੁਰੂ ਮੈਂ ਪਾਇਆ, ਇਹ ਮਨ ਮੇਰਿਆ ਸਦਾ ਰੋਹਣ ਨਾਲੇ, ਨਾਲ ਰੋ ਤੂੰ ਮਨ ਮੇਰੇ ਦੁੱਖ ਸਭ ਸਾਰਨਾ, ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ, ਸੁਣਾਗਲਾ ਸਮਰੱਥ ਸੁਆਮੀ ਸੋ ਕਿਉਂ ਮਨੋ ਵਿਸਾਰੇ, ਕਹਿ ਨਾਨਕ ਮਨ ਮੇਰੇ ਸਦਾ ਰੋਹਣ ਨਾਲੇ, ਸੱਚ ਸਾਹਿਬਾ ਗਿਆਨੀ ਕਰ ਤੇਰੇ ਕਰਤਾ ਤੇ ਸਭ ਕੁਛ ਹੈ ਜਿਸ ਦੇ ਸੋ ਪਾਵੇ, ਸਦਾ ਸਿਵ ਸਲਾ ਤੇਰੀ ਨਾਮ ਮਨ ਵਸਾਵੇ, ਨਾਮ ਜਿਨ ਕੇ ਮਨ ਵਸਿਆ ਵਾਜੇ ਸ਼ੰਘਣੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਦੇ, ਸੱਚਾ ਨਾਮ ਮੇਰਾ ਆਧਾਰ, ਸੱਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਮਿੱਠੂ ਜਿਸ ਦੀਆਂ ਇਹ ਵਡਿਆਈਆਂ, ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ, ਵਾਜੇ ਮਨ ਸੁਭਾਗੇ ਘਰ ਸੁਭਾਗੇ ਸ਼ਬਦ ਵਾਜੇ, ਕਲਾ ਜਿਤ ਕਰ ਧਾਰਿਆ, ਪੰਚ ਦੂਤ ਤੁਦ ਵਸ ਕੀਤੇ ਕਾਲ ਕੰਟਕ ਮਾਰਿਆ, ਗੁਰੂ ਕਰਮ ਪਾਇਆ ਤੂੰ ਜਿਨ ਕੋ ਨਾਮ ਹਰ ਕੇ ਲਾਗੇ, ਕਹਿ ਨਾਨਕ ਤੈ ਸੋ ਆਦਿਤ ਕਰਿਆ ਲਗ ਵਾਜੇ, ਅਨੰਦ ਸੁਣੋ ਗੁਡ ਭਾਗੀ ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਸੂਰੇ, ਦੁਖ ਰੋਗ ਸੰਤਾਪੀ ਉਤਰੇ ਸੁਣੀ ਸੱਚੀ ਬਾਣੀ, ਸੰਤ ਸਜਨ ਬਹਿ ਸਰਸੇ ਪੂਰੇ ਗੁਰਤੇ ਜਾ, ਸੁਣਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਪਰ ਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਰ ਦੂਰੇ, ਸੁਣਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਪਰ ਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਰ ਦੂਰੇ।
ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ, ਦਿਵਸ ਰਾਤ ਦੁਇਦਾਈ ਦਾਇਆ, ਖੇਲੈ ਸਗਲ ਜਗਤ ਚੰਗਿਆਈਆਂ ਬੁਰਿਆਈਆਂ, ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ, ਕਰਮੀ ਆਪੋ ਆਪਣੀ ਆਪਣੀ ਕੇ ਨੇੜੇ ਕੇ ਦੂਰ,
ਜਿੰਨੀ ਨਾਮ ਧਿਆ ਗੈ ਮਸ਼ਕਤ ਗਹਾਰ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ, ਜਿੰਨੀ ਨਾਮ ਧਿਆ ਗੈ ਮਸ਼ਕਤ ਗਹਾਰ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।